बुद्ध ही बोले। क्यों? क्योंकि बुद्धि जीव दी अलग अलग है। बुद्धि क्यों अलग अलग है? क्योंकि रजोगुण तमोगुण सतोगुण का प्रभाव जब जीव ते होगा, तो जैसा जैसा प्रभाव होगा ऐसे ऐसे बुद्धि निर्णय कर देगी। तमोगुण का प्रभाव ज्यादा हुआ तो ऐसा निर्णय करेगा जेड़ा कभी कोई माननी ना हो। रजोगुण का प्रभाव होया तो फिर उल्टा निर्णय कर देगा, सतोगुण का प्रभाव होया तो फिर निर्णय सही कर पाएगा। जैसे इन पांच को परस्पर विरुद्ध मत है, तैसे स्मार्त और पंडित पांच देवन में भेद बुद्धि करे नहीं, ताका मत भी इस सब से विरुद्ध है। काहे ते? वैष्णव का जह मत है विष्णु समान और देवता नहीं, सारे विष्णु के भक्त हैं। ये कह दे वैष्णव जड़े हैं उन्होंने यह मत है। ठीक है, वो की मत उन्होंने? वो कह रहे जो विष्णु है ना ये सबसे श्रेष्ठ देवता है, बाकी जड़े सारे वो चेले बालके हैं, भगत हैं, शिव गणेश देवी सूरज सारे वो भगत हैं। ठीक है, और विष्णु के जो राम कृष्ण नर नारायण आदि के नाम हैं तिनके समान जो अन्य देवन के नाम को जाने सो नाम अपराधी है, ताकु राम आदिकन नाम उच्चारण का यथार्थ फल होवे नहीं। देख लो ये अपना ही मत लगाता इन्होंने, कहता वो नाम अपराधी है, उन्होंने समान जो को नाम रख लिया किसी ने तो उन्होंने फल थोड़ी मिलेगा। तैसे शैव मत में शिव समान अन्य देव नहीं, शैव मत में शिव देव उपासक जड़े है वो कह रहे शिव दे समान दूसरा कोई देवता नहीं, विष्णु दे कह रहे विष्णु दे समान नहीं है। ये की कह रहे हैं शैव मत में शिव दे समान कोई देवता नहीं है, अन्य कोई देवता ही नहीं है। और शिव के नाम उच्चारण का फल विष्णु नाम उच्चारण ते होवे नहीं। देख लो वो कह रहा है जेड़ा शिव का नाम उच्चारण करेगा वो जेड़ा शिव का भगत होगा। कहण का तात्पर्य है भी जेड़ा शिव का भगत होगा ना विष्णु का भगत होगा वो शिव का नाम उच्चारण करेगा उन्हें फल नहीं मिलेगा, तो जेड़ा शिव का भगत हो जाएगा विष्णु का नाम का फल नहीं मिलेगा, विष्णु का भगत हो जाएगा वो शिव का नाम उच्चारण करेगा उन्हें फल नहीं मिलने वाला। ये सच नहीं है, ये उन्होंने मत है आपस में जो लड़ रहे हैं, आपस में एक दूसरे दस रहे हैं। इस रीति से सर्व के मत में अपने अपने उपास्य देव के समान अन्य देव नहीं, और सिमार्थ मत में सारे देव सम हैं। देख लो अंदा जेड़ा वेद का मत है वो सारे देवता बराबर हैं, कोई बड़ा छोटा नहीं है। तुलसी कृत रामायण दे विच लिखिया है राम और भगवान विष्णु और भगवान शंकर ए जेड़ा भेद समझदा है ना वह महामूर्ख है, क्यों उन्होंने भेद है ही नहीं, नाम का खाली भेद है, उपाधि का भेद है, बाकी तो भेद ही कोई नहीं। जाते ताका मत भी पांचों को वास्ते विरुद्ध है, पांचों मत विरुद्ध है। तैसे छठ शास्त्र की परस्पर विरुद्धता, अब छठ शास्त्र जिहड़े आ वह भी आपस में एक दूसरे का विरोध कर रहे हैं, तो वह कह रहे हो शास्त्र विरोध नहीं कर रहे, उन्होंने टीकाकार जिहड़े उन्हों का विरोध हो रहा है, जिहड़े शास्त्रकार मूल सूत्र हैं जिन्होंने लिखे उन्होंने कोई विरोध नहीं, वह वेद के अनुसार ही हैं, बाकी जिहड़े टीकाकार हैं उन्होंने थोड़ी गड़बड़ की थी भाई। छठ शास्त्र की परस्पर विरुद्धता सांख्य देखो ये उन्होंने नाम सुन लो पहले, सांख्य शास्त्र पतंजलि न्याय वैशेषिक पूर्वी मानसा और उत्तरी मीमांसा। पूर्वी मानसा कर्मकांड कहते हैं, उत्तरी मीमांसा तुसी ब्रह्म सूत्र भी कह सकते हो जां वेदांत शास्त्र भी कह सकते हो। ठीक है, इन शास्त्र छठ शास्त्र का मत भी परस्पर विरुद्ध है। काहे ते? सांख्य शास्त्र में ईश्वर का अंगीकार नहीं, सांख्य शास्त्र वाले ईश्वर नहीं मानते। योग में निरपेक्ष प्रकृति पुरुष के विवेक ज्ञान ते मोक्ष मानी है, और पतंजलि शास्त्र में ईश्वर का अंगीकार और समाधि में मोक्ष मानी है। जह विरोध है, ये थोड़ा थोड़ा देख लो विरोध नहीं है, ये विरोध नहीं है, क्योंकि जेडे कम बुद्धि वाले उन्होंने विरोध दसेगा पूरा शास्त्र, जो निचोड़ ते जाओगे तो तुहानू लगेगा सारे एक ही गल कह रहे हैं। न्याय मत में चार प्रमाण और विशेषक मत में दो प्रमाण जह विरोध है, तैसे न्याय विशेषक और भी आपस में बहुत विरोध है। जिज्ञासु को अपेक्षित नहीं जानते लिखिया नहीं, अंदर जिज्ञासु जिहड़ा उहदे वास्ते जानना ज़्यादा जरूरत भी नहीं आ किहड़े शास्त्र विच किहदी निंदा है किहड़े शास्त्र विच किहदी निंदा है, इन्हां झगड़िआं च क्यों पैणा तुसीं। तैसे पूर्वी मानसा में ईश्वर का अंगीकार नहीं, ईश्वर का अंगीकार नहीं, क्यों? पूर्वी मानसा वाले कहिंदे आ कर्मकांडी, उह कहिंदे कर्म ही ईश्वर है। आपने कदे कदे बोर्ड लग्या होगा देखिया होगा उत्ते लिखिया हुंदा कर्म ही ईश्वर है। ਕਹਿੰਦਾ ਈਸ਼ਵਰ ਕੀ ਕਰਦਾ? ਕਹਿੰਦੇ ਜਿਹੜਾ ਸੁੱਖ ਦੁੱਖ ਦਾ ਫਲ ਕੌਣ ਦਿੰਦਾ? ਕਹਿੰਦਾ ਫਲ ਤਾਂ ਕਰਮ ਦਿੰਦਾ ਹੈ, ਜੈਸੇ ਕਰਮ ਕਰੋਗੇ ਐਸਾ ਫਲ ਮਿਲੇਗਾ। ਈਸ਼ਵਰ ਉੱਤੇ ਆ ਕੇ ਕੀ ਕਰ ਰਿਹਾ? ਵੀ ਤੁਸੀਂ ਕੰਮ ਪੁੰਨ ਕਰਮ ਕੀਤਾ ਤਾਂ ਤੁਹਾਨੂੰ ਸੁੱਖ ਮਿਲ ਗਿਆ, ਤੁਸੀਂ ਪਾਪ ਕਰਮ ਕੀਤਾ ਤਾਂ ਤੁਹਾਨੂੰ ਦੁੱਖ ਮਿਲ ਗਿਆ, ਈਸ਼ਵਰ ਨੇ ਕੀ ਕੀਤਾ ਆ ਕੇ? ਇਹ ਪੂਰਵੀ ਮਾਨਸਾ ਵਾਲੇ ਮੰਨਦੇ ਆ ਇਸੇ। ਤੈਸੇ ਪੂਰਵੀ ਮਾਨਸਾ ਮੇਂ ਈਸ਼ਵਰ ਕਾ ਅੰਗੀਕਾਰ ਨਹੀਂ, ਮੋਕਸ਼ ਰੂਪ ਨਿੱਤ ਸੁੱਖ ਕਾ ਅੰਗੀਕਾਰ ਨਹੀਂ। ਉਹ ਸਵਰਗ ਨੂੰ ਸੁੱਖ ਮੰਨਦੇ ਆ, ਸਵਰਗ ਵਿੱਚ ਪਹੁੰਚ ਗਏ ਬਸ ਮੁਕਤ ਹੋ ਗਏ। ਕਿੰਤੂ ਕਰਮਜਨ ਵਿਸ਼ੇ ਸੁੱਖ ਹੀ ਪੁਰਸ਼ਾਰਥ ਹੈ, ਉਹਦਾ ਕਰਮ ਕਰੋ ਸੁੱਖ ਭੋਗੋ ਔਰ ਮਰ ਕਰਕੇ ਫਿਰ ਪ੍ਰਿਥਵੀ 'ਤੇ ਆਓ ਫਿਰ ਕਰਮ ਕਰੋ, ਬਸ ਇਹ ਚੱਕਰ 'ਚ ਪਏ ਰਹੋ, ਇਹੀ ਮੋਕਸ਼ ਹੈ। ਔਰ ਉੱਤਰੀ ਮੀਮਾਂਸਾ ਮੇਂ ਈਸ਼ਵਰ ਕਾ ਮੋਕਸ਼ ਕਾ ਅੰਗੀਕਾਰ ਵਿਸ਼ੇ ਸੁੱਖ ਪੁਰਸ਼ਾਰਥ ਨਹੀਂ। ਔਰ ਇਹ ਕੀ ਕਹਿ ਰਹੇ ਹਨ? ਪੂਰੀ ਉੱਤਰੀ ਮੀਮਾਂਸਾ ਮੈਨੇ ਵਿਦਾਂਤ ਸ਼ਾਸਤਰ ਜਿਹੜਾ ਤੁਸੀਂ ਪੜ੍ਹ ਰਹੇ ਜੀ, ਇਹ ਵਿਦਾਂਤ ਸ਼ਾਸਤਰ ਦਾ ਹੀ ਭਾਗ ਹੈ। ਇਹ 'ਚ ਕਹਿ ਰਹੇ ਹਾਂ ਈਸ਼ਵਰ ਕਾ ਮੋਕਸ਼ ਕਾ ਅੰਗੀਕਾਰ, ਈਸ਼ਵਰ ਕੋ ਵੀ ਮੰਨਦੇ ਹੈ ਮੋਕਸ਼ ਕੋ ਵੀ ਮੰਨਦੇ ਹੈ। ਵਿਸ਼ੇ ਸੁੱਖ ਪੁਰਸ਼ਾਰਥ ਨਹੀਂ, ਉਹਦਾ ਜਿਹੜੇ ਵਿਸ਼ੇ ਸੁੱਖ ਹੈ ਉਹ ਮੁਕਤੀ ਦਾ ਸਾਧਨ ਨਹੀਂ ਹੈ, ਮੁਕਤੀ ਦਾ ਸਾਧਨ ਗਿਆਨ ਹੈ। ਔਰ ਉੱਤਰੀ ਮੀਮਾਂਸਾ ਕਾ ਮਤ ਜਾਂ ਗ੍ਰੰਥ ਮੇਂ ਸਪਸ਼ਟ ਹੀ ਹੈ, ਉੱਤਰੀ ਮੀਮਾਂਸਾ ਜਿਹੜਾ ਵਿਦਾਂਤ ਸ਼ਾਸਤਰ ਹੈ ਉਹਦਾ ਇਸ ਗ੍ਰੰਥ ਦੇ ਵਿੱਚ ਮਤ ਜਿਹੜਾ ਹੈ ਉਹ ਬਿਲਕੁਲ ਸਪਸ਼ਟ ਕਰਕੇ ਲਿਖਿਆ ਹੈ। ਸਰਵ ਸ਼ਾਸਤਰ ਕਾ ਮਤ ਜਾਂ ਤੇ ਵਿਰੁੱਧ ਹੈ, ਔਰਨ ਮੇਂ ਭੇਦਵਾਦ ਹੈ ਜਾਂ ਮੇਂ ਭੇਦ ਕਾ ਖੰਡਨ ਔਰ ਅਭੇਦ ਕਾ ਪ੍ਰਤੀਪਾਦਨ ਹੈ। ਵਿਦਾਂਤ ਸ਼ਾਸਤਰ ਮੇਂ ਕੀ ਹੈ? ਬਾਕੀ ਸ਼ਾਸਤਰ ਮੇਂ ਭੇਦਵਾਦ ਹੈ, ਤੋ ਇਹ 'ਚ ਭੇਦ ਦਾ ਖੰਡਨ ਔਰ ਅਭੇਦ ਦਾ ਪ੍ਰਤੀਪਾਦਨ ਕੀਆ ਉਹਨਾਂ ਨੇ। ਇਸ ਰੀਤੀ ਸੇ ਸਕਲ ਸ਼ਾਸਤਰ ਕੇ ਸਿਧਾਂਤ ਪਰਸਪਰ ਵਿਰੁੱਧ ਹੈ, ਤਰਕ ਦ੍ਰਿਸ਼ਟੀ ਕਾ ਪਿਤਾ ਸੇ ਮਿਲਾਪ। ਅਬ ਉਹ ਜਿਹੜਾ ਤੀਸਰਾ ਪੁੱਤਰ ਸੀ ਤਰਕ ਦ੍ਰਿਸ਼ਟੀ, ਦੋ ਤੋਂ ਮੁਕਤ ਹੋ ਗਏ, ਉਹਨਾਂ ਦੇ ਸਰੀਰ ਵੀ ਪੂਰੇ ਹੋ ਗਏ, ਉਹ ਦੱਸ ਦਿੱਤਾ ਤੁਹਾਨੂੰ। ਇੱਕ ਦਾ ਜਿਹੜਾ ਤਰਕ ਜਿਹੜਾ ਤੱਤਵ ਦ੍ਰਿਸ਼ਟੀ ਸੀ ਉਹਦਾ ਸਰੀਰ ਪੂਰਾ ਹੋਇਆ, ਉਹਦੇ ਵਾਸਤੇ ਦੇਸ਼ ਕਾਲ ਆਸਣ ਕੋਈ ਨਿਯਮ ਨਹੀਂ ਦੱਸਿਆ। ਉਹ ਕਹਿੰਦੇ ਬ੍ਰਹਮ ਗਿਆਨੀ ਦਾ ਸਰੀਰ ਕਿਤੇ ਵੀ ਪੂਰਾ ਹੋ ਜਾਵੇ ਉਹ ਜਦੋਂ ਬ੍ਰਹਮ ਗਿਆਨ ਹੋ ਗਿਆ ਉਦੋਂ ਹੀ ਮੁਕਤ ਹੈ। ਅਤੇ ਦੂਸਰੇ ਨੂੰ ਬ੍ਰਹਮ ਗਿਆਨ ਨਹੀਂ ਸੀ ਹੋਇਆ, ਜਿਹੜਾ ਅਦ੍ਰਿਸ਼ਟੀ ਸੀ ਉਸਨੇ ਉਪਾਸਨਾ ਕੀਤੀ, ਫਿਰ ਬ੍ਰਹਮ ਦੀ ਉਪਾਸਨਾ ਕੀਤੀ, ਐਸੇ ਗੰਗਾ ਦੇ ਤੱਟ ਪਰ ਸਿੱਧ ਆਸਣ 'ਤੇ ਬੈਠਿਆ, ਸਿੱਧ ਆਸਣ 'ਤੇ ਬੈਠ ਕਰਕੇ ਬ੍ਰਹਮ ਚਿੰਤਨ ਕੀਤਾ, ਅਤੇ ਉਹ ਜਿਹੜਾ ਉਤਰਾਇਣ ਮਾਰਗ ਸੀ ਉਹਦਾ ਵੀ ਚਿੰਤਨ ਕਰਕੇ ਉਸ ਮਾਰਗ ਦੇ ਵਿੱਚ ਬ੍ਰਹਮ ਲੋਕ 'ਚ ਪਹੁੰਚ ਗਿਆ, ਦੋ ਮੁਕਤ ਹੋ ਗਏ। ਆਵੇ ਤੀਸਰਾ ਬੱਚਿਆ ਸੀ, ਇਹਨੇ ਕੀ ਕੀਤਾ? ਉਪਦੇਸ਼ ਤਾਂ ਤਿੰਨਾਂ ਨੇ ਗੁਰੂ ਤੋਂ ਇਕੱਠਿਆਂ ਸੁਣਿਆ ਸੀ ਇੱਕ ਕਲਾਸ ਵਿੱਚ, ਤੋ ਉਹ ਦੋ ਤਾਂ ਹੋ ਗਏ ਮੁਕਤ। ਇਹ ਜਿਹੜਾ ਇਹਦੀ ਬੁੱਧੀ ਤੀਬਰ ਸੀ, ਤੇਜ਼ ਸੀ, ਇਹਨੂੰ ਕਹਿੰਦੇ ਤਰਕ ਦ੍ਰਿਸ਼ਟੀ। ਇਹਦੇ ਵਿੱਚ ਸ਼ੰਕਾ ਬਹੁਤ ਉਪਜਦੀ ਸੀ ਮਨ ਵਿੱਚ, ਵਾਰ ਵਾਰ ਸ਼ੰਕਾ ਹੋ ਜਾਵੇ ਇਹ ਕੈਸੇ ਹੋ ਸਕਦਾ, ਇਹ ਕੈਸੇ ਹੋ ਸਕਦਾ ਹੈ। ਅਤੇ ਗੁਰੂ ਨੇ ਇਹਨੂੰ ਬਹੁਤ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਫਿਰ ਇਹਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ, ਫਿਰ ਇਹਨੇ ਸੋਚਿਆ ਵੀ ਉਹ ਜਿਹੜਾ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਕਿ ਵੇਦਾਂ ਸ਼ਾਸਤਰਾਂ ਦੇ ਵਿੱਚ ਉਹੀ ਲਿਖਿਆ ਹੈ, ਫਿਰ ਇਹਨੇ ਪੂਰੇ ਵੇਦ ਸ਼ਾਸਤਰ ਦਾ ਅਧਿਐਨ ਕੀਤਾ, ਪੜ੍ਹੇ, ਪੜ੍ਹ ਕਰਕੇ ਫਿਰ ਜੋ ਇਸਨੇ ਨਿਰਣੇ ਕੀਤਾ, ਫਿਰ ਵੀ ਇਹਨੂੰ ਸੰਸ਼ੇ ਹੋ ਗਿਆ ਵੀ ਇਹ ਮੇਰਾ ਨਿਰਣੇ ਸਹੀ ਹੈ ਜਾਂ ਨਹੀਂ ਸਹੀ। ਫਿਰ ਇੱਕ ਵਿਦਵਾਨ ਕੇ ਪਾਸ ਗਿਆ, ਬਹੁਤ ਬੜਾ ਵਿਦਵਾਨ ਸੀ, ਉਹਦੇ ਪਾਸ ਗਿਆ, ਉਹਨੂੰ ਜਾ ਕੇ ਦੱਸਿਆ ਵੀ ਮੈਂ ਇਹ ਵੇਦ ਸ਼ਾਸਤਰ ਪੜ੍ਹਿਆ, ਇਹ ਗੁਰੂ ਤੋਂ ਸੁਣਿਆ ਹੈ, ਅਤੇ ਮੇਰਾ ਆਪਣਾ ਨਿਰਣਾ ਇਹ ਹੈ, ਕਿਆ ਇਹ ਠੀਕ ਹੈ? ਅਤੇ ਜਦੋਂ ਉਹਨੇ ਕਿਹਾ ਹਾਂ ਠੀਕ ਹੈ, ਫਿਰ ਇਹਨੂੰ ਹੌਸਲਾ ਹੋਇਆ। ਅਬ ਫਿਰ ਹੌਸਲਾ ਹੋ ਕੇ ਤਾਂ ਫਿਰ ਕੀ ਕਰ ਰਿਹਾ? ਹੁਣ ਆ ਕੇ ਦੀ ਕਥਾ ਸੁਣ ਲਓ ਇਹਦੀ, ਇਸਨੇ ਕੀ ਕੀਤਾ? ਫਿਰ ਵਚਨ ਵਿਰੁੱਧ ਸੁਣੇ ਜਬ ਰਾਜਾ, ਅਬ ਰਾਜਾ ਦਾ ਥੋੜ੍ਹਾ ਪ੍ਰਸੰਗ ਬਖਸ਼ਿਆ ਉਹ ਸੁਣ ਲਓ। ਵਚਨ ਵਿਰੁੱਧ ਸੁਣੇ ਜਬ ਰਾਜਾ, ਰਾਜਾ ਨੇ ਤਾਂ ਸੁਣੇ ਪੰਡਿਤਾਂ ਨੂੰ ਬੁਲਾਇਆ ਸੀ ਨਿਰਣੇ ਕਰਨ ਵਾਸਤੇ, ਫੈਸਲਾ ਦੱਸੋ ਮੈਨੂੰ, ਆਪਣਾ ਮਤ ਦੱਸੋ, ਸਹੀ ਮਤ ਦੱਸੋ, ਕਿਹੜਾ ਦੇਵਤਾ ਹੈ ਜਿਹੜਾ ਸੌਂਦਾ ਨਹੀਂ ਜਾਗਦਾ ਹੈ, ਉਹਦੀ ਮੈਂ ਉਪਾਸਨਾ ਕਰਾਂ, ਉਹ ਮੈਨੂੰ ਦੱਸੋ। ਅਤੇ ਜਦੋਂ ਪੰਡਿਤ ਆਪਸ ਵਿੱਚ ਲੜਨੇ ਲੱਗ ਗਏ, ਇੱਕ ਦੂਸਰੇ ਦੀ ਨਿੰਦਾ ਕਰਨੇ ਲੱਗ ਗਏ, ਅਤੇ ਰਾਜੇ ਨੂੰ ਸੰਸੇ ਸਗੋਂ ਵੜ ਗਿਆ। ਅਤੇ ਕਿਆ ਬੋਲ ਰਿਹਾ ਹੈ, ਵਚਨ ਵਿਰੁੱਧ ਸੁਣੇ ਜਬ ਰਾਜਾ, ਜਦੋਂ ਰਾਜਾ ਨੇ ਪੰਜੋ ਉਪਾਸਕਾਂ ਦੇ ਵਚਨ ਇੱਕ ਦੂਸਰੇ ਦੇ ਵਿਰੁੱਧ ਵਿੱਚ ਸੁਣੇ, ਅਤੇ ਜਹ ਸੰਸੇ ਉਪਜਿਓ ਤਹੀਂ ਤਾਜ਼ਾ, ਦੂਸਰਾ ਨਵਾਂ ਸੰਸੇ ਉਤਪੰਨ ਹੋ ਗਿਆ। ਪਹਿਲਾਂ ਤਾਂ ਸੀਗਾ ਹੀ ਸੀਗਾ, ਪਹਿਲਾ ਸੰਸੇ ਨਸ਼ਟ ਨਹੀਂ ਹੋਇਆ, ਇੱਕ ਨਵੇਂ ਨਵਾਂ ਸੰਸਾ ਉਤਪੰਨ ਹੋ ਗਿਆ। ਸੰਸੇ ਬਣੇ ਸ਼ੰਕਾ, ਨਵੀਂ ਸ਼ੰਕਾ ਉਤਪੰਨ ਹੋ ਗਈ ਮਨ ਵਿੱਚ। ਕਿਆ ਸ਼ੰਕਾ ਹੋ ਗਈ, ਇਨਮੇ ਕੌਣ ਸੱਤ ਬੁੱਧ ਭਾਖਤ, ਆਂਦਾ ਇਹਨਾਂ ਦੇ ਵਿੱਚ ਕਿਹੜਾ ਸੱਚਾ ਹੋਇਆ, ਇਹ ਤਾਂ ਮੈਨੂੰ ਸਮਝ ਨਹੀਂ ਲੱਗਣ ਡਈ, ਇਹਨਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਕਿਹੜਾ ਸੱਚ ਬੋਲਦਾ ਹੈ, ਕੌਣ ਸੱਚਾ ਹੈ। ਇਨਮੇ ਕੌਣ ਸੱਤ ਬੁੱਧ ਭਾਖਤ, ਇਹਨਾਂ ਦੇ ਵਿੱਚੋਂ ਸੱਤ ਕੌਣ ਕਹਿ ਰਿਹਾ ਹੈ। ਜੁਗਤੀ ਪ੍ਰਮਾਣ ਸਕਲ ਸਮ ਆਖਤ, ਆਂਦਾ ਜੁਗਤੀਆਂ ਵੀ ਦੇ ਰਹੇ ਹਾਂ, ਪ੍ਰਮਾਣ ਵੀ ਦੇ ਰਹੇ ਹਾਂ ਸਾਰੇ ਹੀ, ਅਤੇ ਕਿਹਦਾ ਪ੍ਰਮਾਣ ਕੱਟਾਂ, ਕਿਹਦਾ ਨਾ ਕੱਟਾਂ, ਕਿਹੜਾ ਸੱਚਾ ਹੈ, ਕਿਹੜਾ ਝੂਠਾ ਹੈ, ਮੇਰੀ ਬੁੱਧੀ ਤਾਂ ਕੰਮ ਨਹੀਂ ਕਰ ਰਹੀ, ਕੀ ਕਰਾਂ ਮੈਂ। ਸੰਸੇ ਵੜ ਗਿਆ, ਲਿਆਂਦਾ ਤਾਂ ਬੁਲਾਏ ਸੀ ਵੀ ਨਿਰਣੇ ਕਰਨ ਵਾਸਤੇ ਫੈਸਲਾ ਕਰ ਦਿਉ, ਉਹ ਫੈਸਲਾ ਤਾਂ ਹੋਇਆ ਨਾ, ਸਗੋਂ ਵੜ ਗਿਆ। ਸੰਸੇ ਸੋਕ ਦੁਖਿਤ ਜੂ ਜੀਏ ਮੈਂ, ਕੋ ਉਪਾਸਯ ਜੇ ਲਖਿਓ ਨਾ ਹੀਏ ਮੈਂ। ਸੰਸੇ ਸ਼ੋਕ, ਸੰਸੇ ਵੀ ਹੋ ਗਿਆ, ਸੰਸੇ ਦੇ ਨਾਲ ਸ਼ੋਕ ਵੀ ਕਰ ਰਿਹਾ ਹੈ, ਚਿੰਤਾ ਵੀ ਕਰ ਰਿਹਾ ਹੈ। ਦੁੱਖ ਜਿਉਂ ਹੀ ਦੁਖਤ ਜਿਉਂ ਹੀ ਐਵੇਂ, ਹਿਰਦੇ ਦੇ ਵਿੱਚ ਦੁੱਖ ਹੈ ਅਤੇ ਦੁੱਖ ਦੇ ਨਾਲ ਸੰਸੇ ਮਨ ਵਿੱਚ ਹੈ ਔਰ ਸ਼ੋਕ ਕਰ ਰਿਹਾ ਹੈ। ਕੋ ਉਪਾਸਯ ਜੇ ਲਖਿਓ ਨਾ ਹੀ ਐਵੇਂ, ਆਂਦਾ ਕਿਹਦੀ ਉਪਾਸਨਾ ਕਰੂੰ, ਇਹ ਤਾਂ ਮੈਂ ਹਿਰਦੇ ਦੇ ਵਿੱਚ ਅਜੇ ਤੱਕ ਮੇਰੇ ਨਿਰਣੇ ਹੋਇਆ ਹੀ ਨਹੀਂ, ਮੈਂ ਤਾਂ ਨਿਰਣੇ ਕਰਨ ਵਾਸਤੇ ਪੰਡਿਤ ਸੱਦੇ ਸੀ ਅਤੇ ਪੰਡਿਤਾਂ ਤੋਂ ਵੀ ਨਿਰਣੇ ਨਹੀਂ ਹੋਇਆ, ਅਤੇ ਹੁਣ ਮੈਂ ਕੀ ਕਰਾਂ। ਚਿੰਤਾ ਹਿਰਦੇ ਹੋਈ ਜਹ ਜਾਕੂ, ਨਿੱਜ ਸੰਦੇਹ ਸੁਣਾਉ ਕਾਕੂ, ਆਂਦਾ ਉਹਦੇ ਹਿਰਦੇ ਦੇ ਵਿੱਚ ਐਸੀ ਚਿੰਤਾ ਹੋ ਰਹੀ ਹੈ, ਕੀ ਕਹਿ ਰਿਹਾ ਹੈ, ਨਿੱਜ ਸੰਦੇਹ ਆਪਣਾ ਮੈਂ ਜਿਹੜਾ ਸ਼ੰਕਾ ਹੈ, ਸੰਦੇਹ ਹੈ, ਮੈਨੂੰ ਜਿਹੜੀ ਸ਼ੰਕਾ ਹੋ ਗਈ ਹੈ, ਕਿਹਨੂੰ ਸੁਣਾਵਾਂ ਜਾ ਕੇ। ਜਿਨ੍ਹਾਂ ਨੂੰ ਸੁਣਾਉਣਾ ਸੀ ਉਹਨਾਂ ਨੇ ਸਗੋਂ ਸ਼ੰਕਾ ਬੜਾ ਦਿੱਤੀ, ਜਿਨ੍ਹਾਂ ਨੂੰ ਮੈਂ ਸੋਚਿਆ ਸੀ ਇਹ ਸਿਆਣੇ ਹੈ, ਵਿਦਵਾਨ ਹੈ, ਇਹ ਮੇਰੀ ਸ਼ੰਕਾ ਕੱਢ ਦੇਣਗੇ, ਉਹਨਾਂ ਨੇ ਸਗੋਂ ਮੈਨੂੰ ਸੰਸੇ ਹੋਰ ਵਧਾ ਦਿੱਤੇ, ਹੁਣ ਮੈਂ ਕਿਹਨੂੰ ਸੁਣਾਵਾਂ ਆਪਣਾ ਇਹ ਦੁੱਖ ਜਾ ਕੇ। ਰਾਜਾ ਇਤਨਾ ਦੁਖੀ ਹੈ, ਕਹਿੰਦਾ ਹੁਣ ਮੈਂ ਕਿਹਦੇ ਜੱਗੇ ਅੱਗੇ ਜਾ ਕੇ ਰੋਵਾਂ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਨਾ, ਹੁਣ ਕਹਿ ਰਿਹਾ ਮੈਂ ਕਿਹਦੇ ਜਾ ਕੇ ਸਾਹਮਣੇ ਦੁੱਖ ਸੁਣਾਵਾਂ, ਜਿਨ੍ਹਾਂ ਨੂੰ ਦੁੱਖ ਸੁਣਾਏ ਉਹ ਤਾਂ ਆਪਣੇ ਆਪ ਹੀ ਲੜਨੇ ਲੱਗ ਗਏ, ਮੇਰਾ ਤਾਂ ਦੁੱਖ ਉੱਥੇ ਹੀ ਰਹਿ ਗਿਆ, ਉਹ ਤਾਂ ਆਪਸ ਵਿੱਚ ਇੱਕ ਦੂਸਰੇ ਦੀ ਨਿੰਦਾ ਕਰਨੇ ਲੱਗ ਗਏ, ਮੇਰੀ ਤਾਂ ਗੱਲ ਹੀ ਨਹੀਂ ਕਿਸੇ ਨੇ ਸੁਣੀ, ਹੁਣ ਮੈਂ ਕੀ ਕਰਾਂ। ਆਪ ਸ਼ਾਸਤਰ ਨਿਪੁੰਨ ਪੰਡਿਤ ਜਗ ਜੇਤੇ, ਆਂਦਾ ਜਿਤਨੇ ਪੰਡਿਤ ਸੀ, ਸ਼ਾਸਤਰ ਦੇ ਪੜ੍ਹੇ ਲਿਖੇ ਵਿਦਵਾਨ ਨਿਪੁੰਨ ਪੰਡਿਤ ਸੀ, ਉਹਨਾਂ ਨੂੰ ਸੁਣੇ ਵਿਰੁੱਧ ਬਖਤ ਜਹਿ ਤੇਤੇ, ਉਹਨਾਂ ਨੂੰ ਮੈਂ ਸੱਦ ਕੇ ਆਪਣੀ ਕਚਹਿਰੀ ਵਿੱਚ ਬੁਲਾ ਕੇ ਪ੍ਰਸ਼ਨ ਕੀਤਾ, ਅਤੇ ਕਿਆ ਸੁਣਿਆ ਮੈਂ, ਸੁਣੇ ਵਿਰੁੱਧ ਬਖਤ ਜਹਿ ਤਾਤੇ, ਮੈਂ ਤਾਂ ਇਹ ਦੇਖ ਰਿਹਾ ਉਹਦੀ ਨਿੰਦਾ ਕਰ ਰਿਹਾ, ਉਹਦੀ ਨਿੰਦਾ ਕਰ ਰਿਹਾ ਹੈ, ਵਿਰੁੱਧੀ ਬੋਲ ਰਹੇ ਇੱਕ ਦੂਸਰੇ ਦੇ, ਸਹੀ ਤਾਂ ਕਿਸੇ ਨੇ ਬੋਲਿਆ ਹੀ ਨਹੀਂ। ਜੋ ਚਿੰਤਾ ਬਹੁ ਕਾਲ ਭਇਓ ਤਬ, ਐਸੇ ਚਿੰਤਾ ਕਰਦਿਆਂ ਕਰਦਿਆਂ ਕਾਫੀ ਟਾਈਮ ਬੀਤ ਗਿਆ, ਫਿਰ ਕੀ ਹੋਇਆ, ਤਰਕ ਦ੍ਰਿਸ਼ਟੀ ਤਾਂ ਆਇਓ ਮਿਲਿਓ ਤਬ, ਫਿਰ ਉਹਨੂੰ ਚਿੰਤਾ ਕਰਦਿਆਂ ਕਰਦਿਆਂ ਕੁਛ ਟਾਈਮ ਬੀਤ ਗਿਆ, ਅਤੇ ਫਿਰ ਜਿਹੜਾ ਤੀਸਰਾ ਬੇਟਾ ਸੀ ਸਭ ਨਾਲ ਛੋਟਾ, ਉਹ ਪਿਤਾ ਦੇ ਪਾਸ ਪਹੁੰਚ ਗਿਆ। ਠੀਕ ਹੈ, ਇਹ ਤਾਂ ਇਹਦਾ ਸਰੀਰ ਨਹੀਂ ਪੂਰਾ ਹੋਇਆ ਨਾ, ਅਜੇ ਦੋਵਾਂ ਦਾ ਹੋ ਗਿਆ, ਤੀਸਰਾ ਬੱਚਾ ਸੀ, ਇਹ ਫਿਰ ਆਪਣੇ ਪਿਤਾ ਦੇ ਪਾਸ ਪਹੁੰਚ ਗਿਆ। ਪਹਿਲੇ ਤੁਸੀਂ ਸੁਣਾ ਹੈ ਵੀ ਉਹਨੂੰ ਉਹਦੇ ਮਨ ਵਿੱਚ ਇੱਛਾ ਉਪਜੀ ਵੀ ਜਨਨੀ ਜਨਕ ਜੁੱਤ ਦੇਖੂੰ ਜਾਂ ਗ੍ਰਹਿ ਜਾਤੇ, ਆਪਣੀ ਮਾਤਾ ਔਰ ਪਿਤਾ ਆਪਣਾ ਘਰ ਜਾ ਕੇ ਦੇਖੂੰ, ਐਸੀ ਉਹਦੇ ਮਨ ਵਿੱਚ ਇੱਛਾ ਉਤਪੰਨ ਹੋਈ। ਆ ਵੀ ਇੱਛਾ ਉਤਪੰਨ ਹੋਈ, ਇੱਧਰ ਰਾਜਾ ਸੋਚ ਰਿਹਾ ਹੈ ਵੀ ਮੈਂ ਜਿਹੜਾ ਸੰਦੇਹ ਹੈ ਕਿਹਨੂੰ ਸੁਣਾਵਾਂ, ਦੁਖੀ ਹੈ, ਤਦ ਤੱਕ ਇਹ ਬੇਟਾ ਜਾ ਕੇ ਰਾਹ ਪਿਓ ਨੂੰ ਮਿਲ ਗਿਆ, ਅਤੇ ਕਿਆ ਕਹਿ ਰਿਹਾ, ਮਿਲੇ ਪਰਸਪਰ ਤੇ ਉਭੇ, ਉਭੇ ਮੈਨੇ ਦੋਨੋਂ, ਦੋਨੋਂ ਪਰਸਪਰ ਇੱਕ ਦੂਸਰੇ ਨੂੰ ਮਿਲੇ, ਕੈਸੇ ਮਿਲੇ, ਪਿਤਾ ਪੁੱਤਰ ਜਿਹੀ ਰੀਤੀ, ਜੈਸੇ ਪਿਤਾ ਪੁੱਤਰ ਮਿਲਦੇ ਆ, ਜੈਸੇ ਮਿਲਣੇ ਚਾਹੀਏ ਐਸੇ ਮਿਲੇ, ਕੀ ਕੀਤਾ ਹੋਏਗਾ, ਬੇਟੇ ਨੇ ਪਿਤਾ ਦੇ ਚਰਨ ਛੂਹੇ ਹੋਣਗੇ, ਹੋਰ ਕਿਆ, ਐਸੇ ਮਿਲੇ ਪਰਸਪਰ ਤੇ ਉਭੇ, ਪੁੱਤਰ ਪਿਤਾ ਜਿਹੀ ਰੀਤੀ, ਜੈਸੀ ਰੀਤੀ ਸੀ ਪਿਤਾ ਪੁੱਤਰ ਦੀ, ਐਸੇ ਮਿਲੇ ਉਹ, ਕਰ ਪ੍ਰਣਾਮ ਆਸ਼ੀਸ਼ ਦੋਹ, ਆਪਸ ਲਹਿ ਆਸਨ ਲਹੇ ਸਪ੍ਰੀਤੀ। ਦੇਖੋ ਇੱਕ ਨੇ ਕੀ ਕੀਤਾ, ਕਰ ਪ੍ਰਣਾਮ, ਇੱਕ ਨੇ ਪ੍ਰਣਾਮ ਕੀਤਾ, ਦੂਸਰੇ ਨੇ ਆਸ਼ੀਸ਼ ਦੇਹੁ, ਉਹਨੇ ਆਸ਼ੀਸ਼ ਦਿੱਤੀ, ਆਸ਼ੀਰਵਾਦ ਦਿੱਤਾ, बेटा ने बेटे ने पिता नूं प्रणाम किया और पिता ने आशीष दित्ती ते फिर किया आसन लहे सा प्रीति आसन दे के अपने बेटे नूं अपने पास बिठा लिया बड़े प्रेम दे नाल। कारण रूप की उपासता और कार्य रूप की निकृष्टता। अज अब जदों देखिया पिता मेरा बड़ा उदास आ चिंता दे विच है तो फिर तो पुछना बनता ही है ना भी बापू की गल है। अब वो पुछेगा निज पित चिंता सहत लख। जदों उसने देखिया निज मैंने अपने पिता नूं देखिया भी चिंता दे विच है मुख दे मुखमंडल ते चिंता दियां रेखावां दिखाई दे रही हैं। निज पित चिंता सहत लख सुत बोल्यो जह बात। फिर पुत्र की बोलिया ये गल बोलिया कि को चिंता चित रावरे। हे पिता श्री ताडे मन दे विच ताडे चित दे विच केड़ी चिंता है को चिंता चित रावरे तुहाडे मन दे विच केड़ी चिंता है। मुख प्रसन्न नहीं तात तेरा मुख प्रसन्न नहीं है कोई चिंता है तेरे मन विच। ते जिहड़े तेरे मन विच चिंता नहीं हुंदी ते तेरा मुख प्रसन्न होना चाहिए सी तेरा मुख प्रसन्न नहीं है इसलिए मुख प्रसन्न नहीं तात तेरा मुख प्रसन्न नहीं है तेरे को कोई चिंता है ते जिहड़ी चिंता है मैनू दस। अब पिता बोलेगा चौपाई शुभ संतति सुत की सुन बाणी। शुभ संतति जिहड़ा राजा सी सुत मैंने पुत्र की गल सुन करके तह बाक्यो निज सकल कहानी उन्हें सारी कहानी सुना दी उन्हें। फिर वो तो चौर चाह ही रहा मैं अपना दुख किनू सुनावा किनू सुनावा। अब दुख सुनने वाला आ गया तो उन्हें पूछ भी लिया बापू की गल आ भी इन्ना तू नाराज क्यों हाँ उदास उदास रह रहा तेरा मुख भी प्रसन्न नहीं है की गल है। तो उन्हें फिर सारी कहानी शुरू तो लैके दस दी मैं ऐसे ऐसे पंडित विद्वान इकट्ठे किए जो तुम चल गए तो मैं भी दुखी सी तो मैं भी सोचा कि उपासना करा तो मैनू इन्हें दसिया तो कश कुछ है नहीं सगों भुलेखे ज़्यादा पा दिता। ऐसे पिता ने सारी कहानी सुना दिती चित चिंता को हेतु सुनियो। जदों उन्हें चित एदा चित जिहड़ा है यही चिंता का हेतु है को उपास्य जह तत्व न पायो। यही है चित चिंता को हेतु सुनायो। जदों उन्हें हेतु मैंने कारण चिंता का जिहड़ा कारण सी वह सुना दिता क्या कारण सी चिंता का को उपास्य जह तत्व न पायो। मैं कैदी उपासना करूँ ये निचोड़ ते मैं पहुँचे ही नहीं मेरे मन च यह चिंता है मैं कैदी उपासना करा। मैं जिन्होंने फैसला करने वास्ते सद्या सी उन्होंने सगों मैनू ज़्यादा संसार च पा दिता। तर्क दृष्टि सुन पितके बैना बोलियो शुभ संति सुख दैना। शुभ पिता की गल सुन करके जिहड़ा तर्क दृष्टि सी वह बहुत प्रेम दे नाल बोलिया कै बोलिया बोलियो शुभ संतति सुख दैना। शुभ संतति जिहड़ा राजा सी उन्हूं सुख देने वाली आनंद देने वाली गल बोलिया। कारण रूप उपास्य पहचानो उनका जिहड़ा कारण है वह है उहदी उपासना करनी चाहिए कार्य की नहीं करनी चाहिए। कारण रूप उपास्य पहचानो ताके नाम अनंत है जानो। जिहड़ा कारण है सृष्टि का कारण है सृष्टि की उत्पत्ति करने वाला है उहदी उपासना करनी चाहिए। तो उहदे कितने हैं ताके नाम अनंत है जानो उहदे नाम अनंत ही है एक नहीं है पता नहीं कितने के नाम है। कार्य रूप तुच्छ लख तजिए। जिहड़ा कार्य है वह तो तुच्छ है वह छोटा है उन्हू त्याग दो। जह सिद्धांत वेद को भजिए। इसलिए यह वेद का सिद्धांत मैं अपनी गल नहीं दस रहा क्योंकि सब पढ़ के आया सी पिता बेटा आ विद्वान हो के आया सी ते सब अपने प्यो नू वेद का जिहड़ा मत सी वह समझा रहा है। रचे ब्यास इतिहास पुराना। वो कह रहे ब्यास भगवान ने सब इतिहास पुराण उन्होंने रचे हैं उन्हों की कृपा दे नाल सानू अज पढ़न मिल रहे हैं। तिनमें जह मत नहीं नाना। उन्होंने तिनमें जही मत ते तिनमें जही मत उन्होंने यही मत है जिहड़ा तैनू मैं सुना रहा नहीं नाना अलग अलग नहीं है ऐसे विशाम लगेगा। तिनमें जही मत उनमें यही मत है नहीं नाना अलग अलग मत नहीं है। ते फिर ये पंडित कैसे विरुद्ध बोल गए भाई पंडित क्यों विरुद्ध बोल गए। देखो मरम ना मन मन में मरम ना लखे जू पंडित। पंडिता ने मन दे विच जिहड़ा मरम सी विधान शास्त्रां दा वो नहीं समझिया ਗੂੜ ਅਭਿਪਰਾ ਜੋ ਸੀ ਉਹ ਨਹੀਂ ਸਮਝਿਆ ਪੰਡਤਾਂ ਨੇ, ਇਸ ਲਈ ਲੜਨ ਲੱਗ ਗਏ। ਅਤੇ ਜਿਹੜੇ ਹੁਣ ਆਪਾਂ ਲੜਦੇ ਹਾਂ, ਕਿਆ ਕਿਉਂ ਲੜਾਂਗੇ? ਆਪਾਂ ਯਥਾਰਥ ਤੱਤ ਜਾਣਿਆ ਨਹੀਂ ਤਾਂ ਹੀ ਤਾਂ ਲੜ ਪਾਵਾਂਗੇ। ਸਿੱਖ ਨੂੰ ਕਿਤੇ ਗਾਲ ਕੱਢਤੀ, ਲੈ ਤੂੰ ਸਿੱਖਿਆ ਦੀ ਨਿੰਦਾ ਕਰਦਾ, ਹਿੰਦੂ ਨੇ ਕੱਢਤੀ ਤੂੰ ਤੂੰ ਹਿੰਦੂਆਂ ਦੀ ਨਿੰਦਾ ਕਰਦਾ, ਬਈ ਸੋਚੋ ਲੜਾਈ ਹੋ ਜਾਏਗੀ। ਮਨ ਮੇ ਮਰਮ ਨਾ ਲਖੇ ਲਖਿਤ ਜੂ ਪੰਡਿਤ ਕਰਤ ਕਰਤ ਪਰਸਪਰ ਮਤ ਕੋ ਖੰਡਨ। ਔਰ ਇਸ ਦੇ ਇੱਕ ਦੂਸਰੇ ਦੇ ਮਤ ਦਾ ਖੰਡਨ ਕਰਨ ਲੱਗ ਗਏ, ਉਹ ਖੰਡਨ ਮੰਡਣ ਦੇ ਵਿੱਚ ਪੈ ਗਏ। ਉਹਨਾਂ ਨੇ ਜਿਹੜੀ ਯਥਾਰਥ ਗੱਲ ਸੀ ਤਾਤਪਰ ਸੀ ਵੇਦ ਦਾ ਉਹ ਨਹੀਂ ਸਮਝਿਆ, ਅਸਲੀ ਜਿਹੜਾ ਮਤਲਬ ਸੀ ਵੇਦ ਦਾ ਉਹ ਨਹੀਂ ਸਮਝਿਆ। ਨੀਲਕੰਠ ਪੰਡਿਤ ਬੁੱਧ ਨੀਕੋ, ਉਹਦਾ ਨੀਲਕੰਠ ਇੱਕ ਪੰਡਿਤ ਹੋਏ ਹੈ, ਉਹਦਾ ਜਿਹੜਾ ਮਤ ਸੀ ਬਹੁਤ ਨੀਕੋ ਬਣਿਆ, ਠੀਕ ਸੀ। ਕੀ ਉਹ ਗ੍ਰੰਥ ਭਾਰਤ ਕੋ ਟੀਕੋ, ਉਹਨਾਂ ਨੇ ਮਹਾਂਭਾਰਤ ਦਾ ਟੀਕਾ ਕੀਤਾ ਸੀ, ਉਹਦੇ ਵਿੱਚ ਸਾਰਾ ਪ੍ਰਸੰਗ ਲਿਖਿਆ। ਤਿੰਨ ਜਹੇ ਪ੍ਰਥਮ ਹੀ ਲਿਖਿਓ ਪ੍ਰਸੰਗਾ, ਉਹਦੇ ਵਿੱਚ ਪਹਿਲਾਂ ਹੀ ਇਹ ਪ੍ਰਸੰਗ ਲਿਖਿਆ, ਕਿਹੜਾ ਸੁਰਤੀ ਸਿਧਾਂਤ ਕਹਿਓ ਜੋ ਚੰਗਾ, ਸੁਰਤੀ ਦਾ ਸਿਧਾਂਤ ਨਿਚੋੜ ਜਿਹੜਾ ਹੈ ਉਹ ਕੱਢ ਕੇ ਉਸਨੇ ਸਾਹਮਣੇ ਰੱਖਿਆ। ਪੁਰਾਣ ਉਕਤ ਸਿਮਰਤੀ ਔਰ ਨਿੰਦਾ ਕੇ ਕਰਨੇ ਮੇਂ ਬਿਆਸ ਕਾ ਅਭਿਪਰੇ। ਦੇਖੋ ਅਬ ਉਹ ਨਿਚੋੜ ਦੱਸ ਰਿਹਾ, ਆਉਂਦਾ ਦੇਖੋ ਇਹ ਗ੍ਰੰਥ ਸਾਰੇ ਹੀ ਪੁਰਾਣ ਜਿਤਨੇ ਵੀ ਹੈ ਬਿਆਸ ਭਗਵਾਨ ਨੇ ਲਿਖੇ, ਵੇਦ ਬਿਆਸ ਜੀ ਨੇ। ਅਤੇ ਵੇਦ ਬਿਆਸ ਜੀ ਨੇ ਜਦੋਂ ਲਿਖਣ ਵਾਲਾ ਇੱਕ ਹੈ ਅਤੇ ਫਿਰ ਉਹਨੇ ਐਸੇ ਕਿਉਂ ਲਿਖਿਆ, ਇੱਕ ਦੀ ਨਿੰਦਾ ਕਰਤੀ, ਇੱਕ ਦੀ ਸਤੁਤੀ ਕਰ ਦਿੱਤੀ। ਵਿਸ਼ਨੂੰ ਪੁਰਾਣ ਦੇ ਵਿੱਚ ਵਿਸ਼ਨੂੰ ਭਗਵਾਨ ਦੀ ਸਤੁਤੀ ਕਰ ਦਿੱਤੀ ਹੈ, ਬਾਕੀਆਂ ਦੀ ਨਿੰਦਾ ਕਰ ਦਿੱਤੀ ਹੈ। ਸ਼ਿਵ ਪੁਰਾਣ ਦੇ ਵਿੱਚ ਸ਼ਿਵ ਦੀ ਸਤੁਤੀ ਕਰ ਦਿੱਤੀ ਹੈ, ਬਾਕੀ ਦੀ ਨਿੰਦਾ ਕਰ ਦਿੱਤੀ ਹੈ। ਔਰ ਗਣੇਸ਼ ਪੁਰਾਣ 'ਚ ਗਣੇਸ਼ ਦੀ ਸਤੁਤੀ ਕਰਕੇ ਬਾਕੀਆਂ ਦੀ ਨਿੰਦਾ ਕਰਤੀ, ਦੇਵੀ ਪੁਰਾਣ ਮੇਂ ਦੇਵੀ ਦੀ ਸਤੁਤੀ ਕਰਕੇ ਬਾਕੀਆਂ ਦੀ ਨਿੰਦਾ ਕਰ ਦਿੱਤੀ ਹੈ, ਔਰ ਸੂਰਜ ਪੁਰਾਣ ਮੇਂ ਸੂਰਜ ਦੀ ਸਤੁਤੀ ਕਰਕੇ ਬਾਕੀ ਚਾਰ ਜਿਹੜੇ ਉਹਨਾਂ ਦੀ ਨਿੰਦਾ ਕਰ ਦਿੱਤੀ ਹੈ। ਉਹ ਕਹਿ ਰਿਹਾ ਜੇ ਨਿੰਦਾ ਮੇਂ ਹੀ ਤਾਤਪਰ ਹੋਵੇ ਤੇ ਫਿਰ ਸਾਰਿਆਂ ਦੀ ਨਿੰਦਾ ਤਾਂ ਹੋ ਹੀ ਗਈ, ਤੇ ਕਿਹਦੀ ਉਪਾਸਨਾ ਕਰੋਗੇ? ਜੇ ਬਿਆਸ ਜੀ ਨੇ ਖਾਲੀ ਨਿੰਦਾ ਵਾਸਤੇ ਪ੍ਰਸੰਗ ਲਿਖੇ ਹੋਣ ਤੇ ਪਾਂਚਾਂ ਦੀ ਨਿੰਦਾ ਹੋ ਗਈ, ਪੰਜਾਂ ਦੀ ਨਿੰਦਾ ਹੋ ਗਈ ਤੇ ਕਿਹਦੀ ਉਪਾਸਨਾ ਕਰੋਗੇ? ਆਗੇ ਉਹ ਦ੍ਰਿਸ਼ਟਾਂਤ ਦੇਗਾ, ਠੀਕ ਹੈ ਨਾ। ਸਕਲ ਪੁਰਾਣ ਕਾ ਕਰਤਾ ਏਕ ਬਿਆਸ ਹੈ, ਦੇਖ ਲਓ ਟੀਕਾ ਸੁਣ ਲਓ। ਉਹ ਕਹਿ ਰਹੇ ਸਕਲ ਪੁਰਾਣ ਕਾ ਕਰਤਾ ਏਕ ਬਿਆਸ ਹੈ, ਸਾਰੇ ਪੁਰਾਣ ਜਿਤਨੇ ਹੈ ਉਹਨਾਂ ਦਾ ਲਿਖਣ ਵਾਲੇ ਵੇਦ ਬਿਆਸ ਜੀ ਏਕ ਹੀ ਹੈ। ਤਾਂ ਤੈਨੇ ਸਕੰਧ ਪੁਰਾਣ ਮੇਂ ਸ਼ਿਵ ਕੋ ਸੁਤੰਤਰਤਾ ਆਦਿਕ ਈਸ਼ਵਰ ਧਰਮ ਕਹੇ ਔਰ ਅੰਨੇ ਦੇਵ ਕੋ ਸ਼ਿਵ ਕਿਰਪਾ ਤੇ ਸਾਰੀ ਵਿਭੂਤੀ ਪ੍ਰਾਪਤ ਕਹੀ। ਸਕੰਧ ਪੁਰਾਣ ਮੇਂ ਸ਼ਿਵ ਜੀ ਨੂੰ ਦੱਸ ਦਿੱਤਾ ਸ੍ਰਿਸ਼ਟੀ ਸ਼ਿਵ ਤੋਂ ਉਤਪੰਨ ਹੋਈ, ਬਾਕੀ ਜਿਹੜੇ ਚਾਰ ਦੇਵਤਾ ਹੈ ਉਹਨਾਂ ਨੂੰ ਸ਼ਿਵ ਦੀ ਕਿਰਪਾ ਦੇ ਨਾਲ ਵਿਭੂਤੀਆਂ ਸ਼ਕਤੀਆਂ ਮਿਲੀਆਂ, ਐਸੇ ਕਹਿ ਦਿੱਤਾ। ਜਾਂ ਤਾਂ ਜੀਵ ਧਰਮ ਕਹੇ ਤੈਸੇ ਵਿਸ਼ਨੂੰ ਪੁਰਾਣ ਪਦਮ ਪੁਰਾਣ ਮੇਂ ਵਿਸ਼ਨੂੰ ਕੋ ਈਸ਼ਵਰਤਾ ਕਹੀ। ਵਿਸ਼ਨੂੰ ਪੁਰਾਣ ਔਰ ਪਦਮ ਪੁਰਾਣ ਮੇਂ ਵਿਸ਼ਨੂੰ ਕੋ ਭਗਵਾਨ ਵਿਸ਼ਨੂੰ ਕੋ ਕਹਿਤਾ ਇਹ ਈਸ਼ਵਰ ਹੈ, ਠੀਕ ਹੈ। ਤੈਸੇ ਕਿਸੀ ਕੋ ਪੁਰਾਣ ਮੇਂ ਕਿਸੀ ਕੋ ਉਪ ਪੁਰਾਣ ਮੇਂ ਵਿਸ਼ਨੂੰ ਸ਼ਿਵ ਤੇ ਭਿੰਨ ਜੋ ਗਣੇਸ਼ ਆਦਿ ਕਹਿ ਤਿੰਨ ਕੋ ਈਸ਼ਵਰਤਾ ਕਹੀ। ਇਸ ਰੀਤੀ ਸੇ ਬਿਆਸ ਵਾਕਿਨ ਮੇਂ ਵਿਰੋਧ ਪ੍ਰਤੀਤ ਹੋਵੇ ਹੈ, ਐਸੇ ਤਾਂ ਜਿਹੜਾ ਬਿਆਸ ਵਾਕੇ ਹੈ ਬਿਆਸ ਜੀ ਦੇ ਬਚਨ ਹੈ ਬਿਆਸ ਜੀ ਜਿਹੜੀ ਲਿਖਤ ਹੈ ਉਹਦੇ ਵਿੱਚ ਕੀ ਪ੍ਰਤੀਤ ਹੋ ਰਿਹਾ? ਵਿਰੋਧ, ਵੀ ਉਹਦੀ ਵੀ ਨਿੰਦਾ ਕਰੀ ਜਾ ਰਹੇ, ਉਹਦੀ ਵੀ ਨਿੰਦਾ ਕਰੀ ਜਾ ਰਹੇ, ਉਹਦੀ ਵੀ ਨਿੰਦਾ ਕਰੀ ਜਾ ਰਹੇ, ਤੋਂ ਵਿਰੋਧ ਨਹੀਂ ਲੱਗ ਰਿਹਾ? ਅੰਧਾ ਵਿਰੋਧ ਵਾਲੀ ਗੱਲ ਨਹੀਂ। ਦੇਖੋ ਇਸ ਰੀਤੀ ਸੇ ਬਿਆਸ ਵਿੱਚ ਵਾਕੇ ਮੇਂ ਵਿਰੋਧ ਪ੍ਰਤੀਤ ਹੋਵੇ ਤਾਂ ਕਾ ਜੈ ਸਮਾਧਾਨ ਹੈ ਕਰੇ ਹੈ ਸਾਰੇ ਹੀ ਈਸ਼ਵਰ ਹੈ। ਲਓ ਜੀ ਸੁਣ ਲਓ ਕੀ ਕਹਿ ਰਹੇ ਹੈ, ਕਹਿ ਰਹੇ ਸਾਰੇ ਹੀ ਈਸ਼ਵਰ ਹੈ, ਇਹ ਜਿਹੜੇ ਪੰਜ ਦੇਵ ਹੈ ਈਸ਼ਵਰ ਕੋਟੀ ਮੇਂ ਆਏਗੇ। ਇਹ ਜਿਹੜੇ ਪੰਜ ਜਿਹਨਾਂ ਦਾ ਨਾਮ ਲਿਆ ਹੈ ਇਹ ਈਸ਼ਵਰ ਕੋਟੀ ਦੇ ਵਿੱਚ ਹੈ, ਜਿਹਦੀ ਵੀ ਤੁਸੀਂ ਉਪਾਸਨਾ ਮਨ ਲਗਾ ਕੇ ਹੰਗਰੀ ਉਪਾਸਨਾ ਕਰੋਗੇ ਤਾਂ ਕਿਹਦੀ ਪ੍ਰਾਪਤੀ ਹੋਗੀ? ਬ੍ਰਹਮ ਲੋਕ ਦੀ। ਅੱਛਾ ਬ੍ਰਹਮ ਲੋਕ ਤਾਂ ਇੱਕ ਹੈ ਵੀ, ਅਤੇ ਗਣੇਸ਼ ਵਾਲੇ ਵੀ ਗਣੇਸ਼ ਦੇ ਉਪਾਸਕ ਵੀ ਉੱਥੇ ਜਾਣਗੇ, ਇਹ ਕੈਸੇ ਹੋ ਜਾਏਗਾ? ਸ਼ਿਵ ਦੇ ਉਪਾਸ ਵੀ ਉੱਥੇ ਜਾਣਗੇ, ਇਹਦੀ ਮਹਿਮਾ ਵੀ ਸੁਣ ਲਓ। ਬ੍ਰਹਮ ਲੋਕ ਐਸਾ ਅਦਭੁਤ ਮਹਿਮਾ ਵਾਲਾ ਹੈ, ਜਿਹੜਾ ਉਪਾਸਕ ਵੀ ਉੱਥੇ ਜਾਏਗਾ ਉਹਨੂੰ ਸਾਰੇ ਆਪਣੇ ਉਪਾਸਕ ਦੇ ਰੂਪ ਦਿਸਣਗੇ। ਸ਼ਿਵ ਦਾ ਉਪਾਸਕ ਬ੍ਰਹਮ ਲੋਕ 'ਚ ਚਲ ਗਿਆ ਉਹਨੂੰ ਕੀ ਦਿਖੇਗਾ? ਉਹਨੂੰ ਸਾਰੇ ਸ਼ਿਵ ਦੇ ਰੂਪ ਦਿਖਾਈ ਦੇਣਗੇ। ਜੇ ਵਿਸ਼ਨੂੰ ਦਾ ਉਪਾਸਕ ਬ੍ਰਹਮ ਲੋਕ ਚਲ ਗਿਆ तो उन्हों सारे विष्णु का स्वरूप दिखाई देगा। इतनी ब्रह्म लोक की महिमा है, सारे ही ईश्वर हैं। जहां परकर्म अन्य देव की निंदा है, ताकि निंदा में तिसकी उपासना त्याग में व्यास का अभिप्राय नहीं है, जिसमें वो कह रहे जड़ी देवियां देवतां दी निंदा कीती है, और निंदा व्यास जी ने इस वास्ते नहीं कीती पे दी उपासना छड़ दो, जे इस वास्ते होई कीती हुंदी ते पांजा दी कीती है ते पांजा दी छड़ दो, फिर ते फिर केदी करो, बचिया केड़ा फिर। किंतु विष्णु पुराण में शिव आदि की निंदा और विष्णु की स्तुति करके विष्णु की उपासना में प्रवृत्ति हेतु है, क्योंकि जेडे विष्णु दे उपासक है विष्णु पुराण पढ़न, जेडे शिव दे उपासक है शिव पुराण पढ़न, जेडे गणेश दे उपासक है वह गणेश पुराण पढ़न। ऐसे शिव पुराण में विष्णु आदि की निंदा भी तिनकी उपासना के त्याग अर्थ नहीं, किंतु तिनकी निंदा शिव की उपासना में प्रवृत्ति के लिए प्रवृत्ति के अर्थ है। उनकी जड़ी शिव पुराण में शिव की स्तुति की है, तो शिव की स्तुति करके विष्णु की निंदा की है, तो विष्णु की निंदा इस वास्ते नहीं की वो उपासना छड़ दो, जो इस वास्ते की हो तो इदा तो पंजा की होगी, फिर वो शिव की स्तुति वास्ते की है भी जेडे शिव के भगत है विश्व शिव पुराण पढ़ के इतों ले लैन भी मेरा जोड़ा इष्ट देव है सारे व्डा बाकी की निंदा करने का की तात्पर है। जो एक प्रकरण में अन्य की निंदा त्याग वास्ते होवे तो सर्व की उपासना का त्याग होवेगा। जे निंदा त्याग वास्ते होवे तो निंदा तो पंजा की होगी, तो पंजा की उपासना त्याग का अर्थ हो गया। जाते जाके अन्य की निंदा एक की स्तुति अर्थ है, त्याग अर्थ नहीं। दृष्टांत, अब दृष्टांत दे रहे हैं। वेद में अग्निहोत्री के दो काल कहे हैं, अग्निहोत्री होंगे ना, अग्निहोत्री सवेरे अग्नि जला करके तो आहुतियां देंदे है, उन्होंने कहें अग्निहोत्री। अग्निहोत्री के दो टाइम दसे गए हैं, एक सूरज उदय तो पहला, एक सूरज उदय तो बाद। वेद दे विच दो टाइम दसे गए हैं अग्निहोत्र जो करना हो, दो टाइम करो, एक तो सूरज उदय नहीं होया उदों कर लो, और जड़ा उस उदों नहीं कर सकता वह जो सूरज उदय हो जाता बाद कर लवे, तो जड़ा उदय काल विच करदा उहदी निंदा की है, जड़ा अन उदय काल विच करदा उहदी भी निंदा की है। की क्या है, जड़ा सूरज उगण तो पहला अग्निहोत्र हो जाएगा वह बहुत बढ़िया है, जड़ा सूरज उगण तो बाद होएगा वो ठीक नहीं है, और दूसरा जिहड़ा सूरज उगण वाला है सूरज जो चढ़ जाता है उदों जिहड़ा अग्निहोत्र करेगा वह बहुत बढ़िया है, और जिहड़ा सूरज उगण तो पहला करेगा वह ठीक नहीं, तो दोनों की निंदा होगी कि नहीं, तो फिर केड़े केड़े टाइम अग्निहोत्र करोगे। वह कहने का तात्पर्य जदों तुहानू टाइम लगता कर लो, जिहड़ा तुहानू टाइम चंगा लगता है वो च ही कर लो। ये पांच देव दे निंदा का तात्पर्य यह है कि तुसी निंदा दे विच ना पाओ, जेड़ा तुहानू देवता ठीक लगता है उहदी उपासना करो, उही पुराण पढ़ो बस, ज़्यादा चक्करां च मत पढ़ो। दृष्टांत, वेद में अग्निहोत्र के दो काल कहे हैं, एक तो सूरज उदय से प्रथम, सूरज उदय से पहले, ठीक है ना, और दूसरा सूरज उदय ते अनंतर काल कहे है, अनंतर माने बाद में। तहां उदय काल के प्रसंग में अनुदय काल की निंदा करी है, और अनुदय काल के प्रसंग में उदय काल की निंदा करी है। तहां निंदा का तात्पर्य त्याग में होवे तो दोनों कालों में होम का त्याग होवेगा, और नित्य कर्म का त्याग संभव ही नहीं। नित्य कर्म जड़ा उदा त्याग किदां कर लो, बस 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 भाई हुण तुसीं दसो, एक मंदिर दे विच दस तस्वीरां लगियां बई, ठीक है ना, एक मंदिर एक उहदे विच एक तस्वीर लगी है, आ तुहानूं दस टंगा मत्था टेकना पएगा कि नहीं, तुसीं सोचोगे पता नहीं इहदे अगे नहीं मत्था टेकिया तां इहनां नाराज़ हो जाए, इहदे अगे मत्था नहीं टेकिया तां इहनां नाराज़ हो जाए, इहदे अगे मत्था नहीं टेकिया तां इहनां नाराज़ हो जाए, इह देवता रहि गिया इहनूं वी टेकणा चाहीदा, उत्थे वी जाके मत्था टेक दोगे, तां कित्थे कित्थे गई किहदी आप दी मनोबिरती किदी बनी, पहला शिव दी बन गई, फिर विष्णु दी मूर्ति ते विष्णु दी बन गई, अगे सूरज की आई सूरज की बन गई, अगे देवी की आई देवी, कितने मन टिकाओगे? मन कितने टिकाओगे? और जो एक ही मंदिर है वो एक ही तस्वीर लगी है तो फिर एक तो जाके मन टिकेगा कि नहीं? शांति दे नाल जितना तुसी 10 मिनट लाते मूर्तियां मत्था टेकण ते, वो एक मूर्ति दे सामने 10 मिनट खड़ोगे तो ध्यान आया कि नहीं उस मूर्ति दा? ये है मतलब उदा एक लक्ष्य क्यों हुण जे तुहाडा तुहानू किसे ने दस्या भी आ लै धनुष बाण जां गन उत्ते निशाना लगाउणा, तुहाडे सामने टारगेट 3-4 रख दित्ते जाण ते किनूं लाओगे? पुछोगे ना तुसी किनूं लावां भी दस? पुछना ते पऊगा। यही हाल है, एक गुरु तो पुछ करके निंदा दे विच ना पवो, गुरु नूं पुछ करके जेदी कहण उपासना करो। पांचों देव हैं, पांचों देव की उपासना दा फल एक बराबरी है।